कामी क्रोधी चातुरी बाजी गर्दे काम निंदा करते जन्म सिरानो कब हो ना सिमर्यो राम सतनाम तन वाहे गुरु साहिब जियो सेना साध समूह सूर अजितं सनाहंग तन निमृता आवधय गुण गोविंद रमणं ओट गुर शब्द कर चरमण है अरूढ़ ते अश्व रथ नाग है बूझंते प्रभ मार्ग है विचरते नर भयं शतर सेना तायंते गोपाल कीर्तन है जितते विश्व संसार है नानक वश्यं क्रोत पंच तस्कर है विचरते नरपयं शतर सेना तायंते गोपाल कीर्तन है जितते विश्व संसार है नानक वश्यं क्रोत पंच तस्कर है। वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हजूरी अंदर सुभाए मान खोए बैठे गुरमुख प्यारे सत संगी जनों अज शामा दे दीवान विच सेवक परिवार वल्लों अपने बजुर्गां दी याद अंदर गुरु की बाणी दा ओट आसरा लिया गया। दूसरा अज एक इतिहासक दिन भी है जिसनू आपां खोला महला कहने हां ते ए पवित्र त्यौहार जां इउं कह लवो इस दी आरंभता सतगुरु गुरु गोबिंद सिंह महाराज जी ने आनंदपुर दी पावन पवित्र धरती विखे आरंभ कीती सी। तीसरा अज चेत्र दे महीने दी आरंभता भी है ते सवेर दी कथा विच दास ने अर्ज भी कीती सी कि चेत्र दे महीने विच जिग्यासु दा इको सवाल है कि इस हिरदे नूं किते आनंद मिल जाए ते गुरु पंचम पिता दा आप ही उत्तर है प्यारे जे अंदर दा आनंद लेना चाहने एक गुरमुखां दी संगत करिया कर संत पुरशां दी संगत कर ते दूसरा उन्हां दी संगत विच बैठ के अपनी जबान दे नाल तू रचना नाल नाम नूं जप। जदो रचना नाल जपेगा एक दिन जबान नाल जपद्या जपद्या खिरदे दे अंदर टिक जाएगा ते फिर ध्यान रखी जिमें सवास साडे चलदे ने पर सानू प्रतीत नहीं आपां सुते हां सवास तां वी चलदे पए ने गलबात करनी है सवास तां वी चलदे पए ने जे किते आपां कोई किरतकार करने हां सवास तां वी चलदे ने ते मेरे गुरु ग्रंथ साहिब कहिंदे ने प्यारिया रशना नाल जपद्यां जपद्यां एक दिन ऐसा आवेगा जिमें सवास लैण दी लोड़ नहीं ਆਪਣੇ ਆਪ ਚੱਲੀ ਜਾਂਦੇ ਨੇ, ਫਿਰ ਜਪਣ ਦੀ ਲੋੜ ਨਹੀਂ, ਆਪਣੇ ਆਪ ਹੀ ਅੰਦਰੇ ਅੰਦਰ ਜਪਿਆ ਜਾਏਗਾ। ਖੈਰ, ਸਤਿਗੁਰੂ ਕਿਰਪਾ ਕਰਨ, ਸਾਧ ਸੰਗਤ, ਮੈਂ ਅਰਜ਼ ਕਰਾਂ, ਅਸੀਂ ਲੜੀਵਾਰ ਕਥਾ ਜੋ ਕਰ ਰਹੇ ਹਾਂ ਸ਼ਲੋਕ ਸਹਿਸਕ੍ਰਿਤੀ ਦੀ, ਸਤਿਗੁਰੂ ਗੁਰੂ ਪੰਚਮ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ, ਤੇ ਮੈਂ ਵਿਚਾਰ ਆਰੰਭਣ ਤੋਂ ਪਹਿਲਾਂ ਅਰਜ਼ ਜ਼ਰੂਰ ਕਰਾਂਗਾ। ਅੱਜ ਦਾ ਵਿਸ਼ਾ ਵੀ ਕੁਝ ਬਾਰੀਕ ਜਿਹਾ ਸੂਖਸ਼ਮ ਏ, ਤੇ ਇਹਦੇ ਲਈ ਅੱਤ ਦੀ ਇਕਾਗਰਤਾ ਦੀ ਲੋੜ ਏ, ਤੇ ਜਿਤਨੀ ਕੁ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਸੂਝ ਬਖਸ਼ਣਗੇ, ਆਪਾਂ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਕਰਨੀ। ਕਿਰਪਾ ਕਰਕੇ ਸਾਧ ਸੰਗਤ ਇਕਾਗਰਤਾ ਜ਼ਰੂਰ ਬਖਸ਼ਿਆ ਜੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਇੱਕ ਬੜੀ ਕਿਰਪਾ ਭਰਿਆ ਬਚਨ ਦੱਸਦੇ ਨੇ। ਸਾਡਾ ਹਰ ਇੱਕ ਦਾ ਸਵਾਲ ਏ, ਤੇ ਉਸ ਸਵਾਲ ਦਾ ਉੱਤਰ ਅੱਜ ਦੇ ਸ਼ਲੋਕ ਵਿੱਚ ਮੇਰੇ ਗੁਰੂ ਪੰਚਮ ਪਿਤਾ ਜੀ ਨੇ ਦੇ ਦਿੱਤਾ। ਹਰ ਇੱਕ ਮਨੁੱਖ ਮਨੋ ਇਹ ਲੋਚਦਾ, ਪਹਿਲੀ ਗੱਲ ਸੋਚਦਾ ਇਹ ਮਨ ਟਿਕੇ ਕਿਵੇਂ। ਹਰ ਇੱਕ ਦਾ ਸਵਾਲ ਏ ਕਿ ਮਨ ਟਿਕਦਾ ਨਹੀਂ। ਦੂਸਰਾ ਸਵਾਲ ਏ, ਭਾਵੇਂ ਅਸੀਂ ਚੁੱਪ ਚੁਪੀਤੇ ਆਮ ਸ਼ਰੇਆਮ ਲੋਕਾਂ ਨੂੰ ਨਹੀਂ ਕਹਾਂਗੇ, ਪਰ ਇਕਾਂਤ ਵਿੱਚ ਕੋਈ ਗੁਰਮੁਖ ਪਿਆਰਾ ਮਿਲੇਗਾ ਤਾਂ ਅੰਦਰ ਦਾ ਦੁੱਖ ਸਾਂਝਾ ਕਰਾਂਗੇ, ਕਹਾਂਗੇ ਪਿਆਰਿਆ ਪਤਾ ਨਹੀਂ ਜਦੋਂ ਬਾਣੀ ਪੜ੍ਹਨਾ ਵਾ ਮੈਨੂੰ ਕਦੀ ਕਾਮ ਆ ਕੇ ਘੇਰ ਲੈਂਦਾ, ਕਦੀ ਕ੍ਰੋਧ ਘੇਰ ਲੈਂਦਾ, ਕਦੀ ਲੋਭ ਤੇ ਮੋਹ ਆ ਕੇ ਘੇਰਦਾ। ਇੱਥੋਂ ਤੱਕ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕਿਸੇ ਬੰਦੇ ਦੇ ਬੁਰੇ ਬੋਲ ਚੇਤੇ ਆ ਜਾਣ, ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਐਵੇਂ ਈਰਖਾ ਕਰ ਕਰਕੇ ਉਹਦਾ ਬੁਰਾ ਸੋਚੀ ਜਾਂਦਾ। ਸਾਡੇ ਹਰ ਇੱਕ ਦੇ ਅੰਦਰ ਇਹ ਕੁਝ ਵਾਪਰਦਾ, ਅਸਲੀਅਤ ਹੈ, ਝੂਠ ਨਹੀਂ। ਹਾਂ, ਕੋਈ ਵਿਰਲਾ ਹੈ ਜਿਹਦਾ ਅੰਦਰ ਟਿਕ ਗਿਆ, ਉਹਦੀ ਬਾਤ ਵੱਖਰੀ ਏ, ਨਹੀਂ ਤੇ ਹਰ ਇੱਕ ਦਾ ਬੰਦੇ ਦਾ ਅੰਦਰ ਇਹਨਾਂ ਨੇ ਖਾ ਲਿਆ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਈਰਖਾ ਨੇ, ਦਵੈਸ਼ ਨੇ। ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਿਆਰਿਆ ਆ ਜੇ ਇਹਨਾਂ ਨੂੰ ਜਿੱਤਣਾ ਚਾਹੁੰਦਾ ਤੇ ਅੱਜ ਦੇ ਸ਼ਲੋਕ ਵਿੱਚ ਮੈਂ ਤੈਨੂੰ ਦੱਸ ਦੇਣਾ ਵਾ, ਜੇ ਅੰਦਰ ਨੂੰ ਕਾਬੂ ਕਰਨਾ ਚਾਹੁੰਦਾ ਤਾਂ ਇੱਕ ਜੁਗਤ ਤੈਨੂੰ ਵਰਤਣੀ ਪਏਗੀ। ਸਤਿਗੁਰੂ ਕੀ ਬਾਣੀ ਨੇ ਇਸ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਦੇਖੋ, ਸਾਡਾ ਸਰੀਰ ਪੰਜਾਂ ਤੱਤਾਂ ਦਾ ਬਣਿਆ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਪੰਜਾਂ ਤੱਤਾਂ ਦਾ ਸਰੀਰ ਏ, ਤੇ ਪੰਜ ਵਿਸ਼ੇ ਸਾਨੂੰ ਲੱਗੇ ਹੋਏ ਨੇ, ਜਿਨ੍ਹਾਂ ਨੂੰ ਆਪਾਂ ਪੰਜ ਵਕਾਰ ਵੀ ਕਹਿ ਲੈਂਦੇ ਹਾਂ, ਪੰਜ ਦੋਖ ਵੀ ਆਪਾਂ ਕਹਿ ਦਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਧਿਆਨ ਦੇਣਾ, ਕਹਿੰਦੇ ਨੇ ਧਰਤੀ ਦੇ ਪੰਜ ਐਸੇ ਜੀਵ ਨੇ ਜਿਨ੍ਹਾਂ ਨੂੰ ਕੇਵਲ ਇੱਕ ਇੱਕ ਰੋਗ ਲੱਗਾ, ਤੇ ਇੱਕ ਇੱਕ ਰੋਗ ਨੇ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਤੇ ਜਦੋਂ ਕਹਿੰਦੇ ਨੇ ਬੰਦੇ ਵੱਲ ਝਾਤੀ ਮਾਰਨੇ ਆ ਤੇ ਸੋਚਨੇ ਆ ਇਸ ਇਕੱਲੇ ਨੂੰ ਪੰਜ ਲੱਗ ਗਏ ਨੇ, ਕੀ ਇਹਦਾ ਕਦੀ ਬਚਾਅ ਹੋ ਸਕੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਤੇ ਸ਼ਬਦ ਦੇ ਭਗਤ ਰਵਿਦਾਸ ਜੀ ਦਾ, ਕਹਿਣ ਲੱਗੇ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਜਾਂ ਦੀ ਗਿਣਤੀ ਕਰ ਦਿੱਤੀ। ਮ੍ਰਿਗ, ਮ੍ਰਿਗ ਦਾ ਅਰਥ ਹੈ ਹਿਰਨ। ਕਹਿਣ ਲੱਗੇ ਮ੍ਰਿਗ, ਮੀਨ, ਮੀਨ ਦਾ ਅਰਥ ਹੈ ਮੱਛੀ। ਸਾਹਿਬ ਕਹਿਣ ਲੱਗੇ ਭ੍ਰਿੰਗ, ਭ੍ਰਿੰਗ ਦਾ ਅਰਥ ਹੈ ਪਤੰਗ ਭਵਰਾ, ਪਤੰਗ, ਪਤੰਗ ਦਾ ਅਰਥ ਹੈ ਭੰਬਟ, ਕੁੰਚਰ, ਪੰਜਵੇਂ ਦੀ ਗਿਣਤੀ ਕੀਤੀ, ਕੁੰਚਰ ਦਾ ਅਰਥ ਹੈ ਹਾਥੀ। ਕਹਿਣ ਲੱਗੇ ਹਿਰਨ ਨੂੰ, ਮੱਛੀ ਨੂੰ, ਭਵਰੇ ਨੂੰ, ਪਤੰਗੇ ਨੂੰ, ਇਹਨਾਂ ਸਾਰਿਆਂ ਨੂੰ ਇੱਕ ਇੱਕ ਰੋਗ ਲੱਗਾ, ਸਮੇਤ ਹਾਥੀ ਦੇ ਇਹਨਾਂ ਨੂੰ ਇੱਕ ਇੱਕ ਰੋਗ ਨੇ ਤਬਾਹ ਕਰਕੇ ਰੱਖ ਦਿੱਤਾ। ਪਰ ਇਹ ਮਨਾ, ਤੈਨੂੰ ਇਕੱਲੇ ਨੂੰ ਪੰਜ ਚੰਬੜੇ ਨੇ, ਕਦੀ ਇਕਾਂਤ ਵੀ ਸੋਚੀ ਤੇਰੇ ਨਾਲ ਕੀ ਬੀਤੇ? ਪਹਿਲੀ ਗੱਲ, ਤੇ ਮਨ ਨੂੰ ਕਦੀ ਸਮਾਂ ਮਿਲੇ ਨਹੀਂ ਇਕਾਂਤ ਵਿੱਚ ਬੈਠ ਕੇ ਪੁੱਛੀਏ ਤਾਂ ਸਹੀ ਅੰਦਰ ਕਿੰਨਾ ਕੁ ਮੈਲ ਨਾਲ ਭਰਿਆ ਜਾ ਚੁੱਕਾ ਹੈ। ਸਤਿਗੁਰੂ ਨੂੰ ਪੁੱਛੀਏ ਮਹਾਰਾਜ ਇਹ ਇੱਕ ਇੱਕ ਰੋਗ ਕਰਕੇ ਕਿਵੇਂ ਬਰਬਾਦ ਹੋ ਗਏ। ਭਾਈ ਗੁਰਦਾਸ ਨੇ ਵੀ ਇਹੀ ਬਚਨ ਕਹੇ ਨੇ, ਮੈਂ ਅਰਜ਼ ਕਰਾਂ, ਸਾਹਿਬ ਕਹਿ ਰਹੇ ਨੇ ਮ੍ਰਿਗ, ਮ੍ਰਿਗ ਦਾ ਅਰਥ ਕੀਤਾ ਹਿਰਨ, ਹਿਰਨ ਨੂੰ ਇੱਕੋ ਰੋਗ ਲੱਗਾ, ਉਹਨੂੰ ਕੰਨਾਂ ਦੇ ਰਸ ਦਾ ਜਿਹੜਾ ਰੋਗ ਹੈ ਉਹ ਲੈ ਗਿਆ। ਮ੍ਰਿਗ, ਮੀਨ, ਮੀਨ, ਮੱਛੀ ਨੂੰ ਕੇਵਲ ਇੱਕ ਰੋਗ ਲੱਗਾ, ਜੀਭ ਦਾ ਸਵਾਦ ਉਹਨੇ ਬਰਬਾਦ ਕਰ ਦਿੱਤਾ। ਸਾਹਿਬ ਕਹਿੰਦੇ ਨੇ ਭ੍ਰਿੰਗ ਤੇ ਭਵਰਾ ਜਿਹੜਾ ਉਹਨੂੰ ਨਾਸਕਾ ਦਾ ਰਸ ਲੱਗ ਗਿਆ, ਸੁੰਘਣ ਦੇ ਰਸ ਨੇ ਤਬਾਹ ਕਰ ਦਿੱਤਾ। साहब कह लगे पतंग पतंग दा अर्थ है भंबट ओनू वेखण दा रस लग गया है ओनू ओने तबाह कर दिता। कुंचर दा अर्थ है हाथी ते हाथी नू केवल काम दा रस चंबड़ गया ए पंजे एक एक रस नाल तबाह हो गए। ते खुंदे किवे ने सियाने विद्वाना ने एदी व्याख्या बड़ी सोहनी कीती कहिंदे ने जदों किते शिकारी ने हर नू पकड़ना हुंदा है ना ते एक घंटा जिहड़ा नां दा बड़ा सोहना संगीत है घड़े दे उपर बन के खल दे नाल घड़ा मड़ के उहदे विच मोर दा खंभ पा के वजांदे ने ते उहदी आवाज इन्नी कु प्यारी रसदायक हुंदी है जदों हरन दे कन्नां विच उहदी आवाज सुनाई देंदी है फिर उह हनेरे विच उस आवाज की सेध नूं दौड़दा है उहनूं सुध बुध भुल जांदी है कि जिस आवाज कोल मैं जा रहा इहदे पिछे शिकारी बैठा है। उस आवाज ते मोहित हो के जदों मिर्ग जदों हरन उस आवाज दे कोल पहुंचदा है ते शिकारी अपने पत्थे विचों तीर कढ़दा है ते उस वक्त हरन दी छाती नूं विन के उहदे अंदर नूं विन के उहनूं मौत दे मुंह विच पा देंदा है। ते मेरे सतगुरु कहिंदे ने इको रस ही सुनदा ते सुनदे रस ने उहदे अंदर नूं तबाह कर दिता। मृग मीन दा अर्थ अगे मच्छी है मच्छी नूं रब ने पानी दे अंदर खुराक दिती है पर जदों मच्छी नूं पकड़दा मछेरा जाल तो बिना एक होर तरीका वरतदा है कुंडी नूं मांस दा टुकड़ा लैणा ते पानी भी सड़ देना ते मच्छी जीव दे स्वाद पिछे उस कुंडी नाल लगे हुए मांस नूं खाण लगदी है। उन्हें मांस नूं तां की खाणा है कुंडी विच मच्छी फस जांदी है ते साहिब कहिंदे ने देख मच्छी नूं जीव दे स्वाद ने नष्ट कर दिता। तीसरी बचन कहे मेरे सतगुरु ने कहन लगे कदी भृंग वल तक भवरे वल देख फुल खिड़दा है भवरा बड़ी दूर तो महक लैण आउंदा है ते उस महक ते इन्ना कु लुभाए मान हो जांदा है शाम नूं सूरज छिपदा है कमल दा फुल अपनियां पंखड़ियां नूं समेटदा है ते भवरा सारी रात फुल विच बंद रहण करके ओह वी मौत दी झोली विच चला जांदा है। ओहनूं इक्को रस केवल सुंघण दा लै गया। सतगुरु ने अगे बचन किया कहन लगे पतंगे वल देख किन्नी दूर तो आउंदा दीवा बलदा ते पतंगा अखां दे रस नूं पूरियां कर लई जदों दीवे दे कोल आया ते दीवे ने पतंगे नूं सार के सवाह कर दिता ते सच जानी ओहनूं केवल वेखण दा रोग तबाह कर गया। ते कहिंदे ने पंजवां हाथी हाथी नूं पकड़न दा तरीका है कागज दा इक कलबूत बनांदे ने हस्तनी बनांदे ने हाथी कां दा पीड़िया जदों ओहदे नजदीक जांदा थल्ले टोया पत्या है उपर बुत खिला रहा है हाथी नेड़े जांदा टोए विच डिगदा है ते इन्नी ताकत रखण वाला हाथी सारी जिंदगी बंदे दा गुलाम बन के ओहदे इशारियां ते काम करदा है। गुरु ग्रंथ साहिब कहिंदे ने कदी बंदिया सोचे ही इन्हां नूं एक एक रोग लै गया किसे नूं कन्नां दा रस खा गया किसे नूं जबान दे रस ने तबाह कर दिता किसे नूं अखां दा रस लै गया किसे नूं नासका दा रस लै गया एथी बस नहीं किसे नूं काम दा रस लै गया एक एक जीव एक एक रस पिछे बर्बाद हो गए साडे शरीर इकले नूं पंजे लगे ने ते साडा बचा किवें होवेगा। मैं अर्ज कर रहा अज गुरदेव ने दस्या एदे तो बचन दा तरीका भगत जी कह रहे ने मृग मीन भृंग पतंग कुंचर एक दोख विनाश पंच दोख असाध जामे ताकि केतक आस। गुरु ग्रंथ साहिब कहिंदे ने इस देही अंदर पंच चोर वसे कहिंदे ने कदी सोचे तेरे शरीर दे अंदर पंच चोर रहिंदे ने काम क्रोध लोभ मोह अहंकारा अमृत लूटे तेरे अंदर दे शुभ गुणा नु लुटदे पए ने मन मुख नहीं बूझे कोई ना सुने पुकारा कदी तेरी किसे ने पुकार सुनी। जदो गुरु ग्रंथ साहिब दी बाणी दा पाठ करने आ ना ते इको गल मन विच आउंदी है मना जे इन्हां तो बचने ना ते गुरु के चरण घुट के पकड़ लई सतगुरु कृपा करके बचा दे तां बचा दे नहीं ते इन्हां ने बंदे दे पल्ले रहण कुछ नहीं दिता। सतगुरु की बाणी विच ही भगत रविदास जी दा बचन आपां पढ़ने आ ओ कहिंदे ने नाथ कछु ना जानू ए दर्थ मेरे वाहगुरु मैनू समझ कोई नहीं की हुंदा पिया मेरे नाल मन माया के हाथ भी कानो तुम कहिए तो जगत गुर स्वामी तेनू लोक जगत दा मालिक कहिंदे ने हम कहिए कलजू के कामी इन पंचन मेरो मन जो बिगाड़ियो, इन्हों पंजा ने मेरे अंदर नू बिगाड़ दिता है, बर्बाद कर दिता है, पल पल हर जी ते अंतर पारियो, खिन खिन करके मेरे वाहगुरु तेरे चरणा तो सानू दूर पैल जांदे। ते बचिया एदे तो कोई भी नहीं। सतगुरु की बाणी विच साहब श्री गुरु अर्जन देव जी का एक शब्द आउंदा है, उस शब्द नू जदों असीं पढ़ने आ ते दुनिया की मूर्त दुनिया की तस्वीर सामने प्रगट हो जाती। साहब कहिंदे ने प्यारियो, इन्हां पंजां ने वड्डे वड्डे बंदियां दी बस करा दित्ती। पुछया महाराज कौन, ते गुरु अर्जन साहब कहिंदे ने चार वर्ण ने, खत्री ब्राह्मण शूद ते वैश। साहब कहिंदे ने चार वर्णा दे जिहड़े मर्द बंदे ने ना, जिहड़े पहलवान ने, ताकत वाले ने, जिहड़े अखाड़िया विच उतर के कई कई बंदियां दी पिट ला सकदे ने, पर कहिंदे ने इह पंज इन्ने कु बलवान ने, इन्हां वड्डे वड्डे पहलवाना दे अंदर नूं वी बर्बाद कर दित्ता है। सतगुरु कहिंदे ने इत्थी बस नहीं, ओह विद्वान सज्जन जिन्हां नूं छे शास्त्र जबानी कंठ ने, जिहड़े बोलन लग्यां घंटियां बत्ती तकरीर कर सकदे ने, पंजां ने उन्हां विद्वानां नूं वी ठग लिया है। ते धन गुरु अर्जन साहिब कहिंदे ने, असीं कहिंदे आ फलाणा बंदा बड़ा बहादुर है, कहिंदे ने मेरियां नजरां विच तां सूरमा ओवे जिहड़ा पंजां नूं मार के इन्हां ते फतेह पा के वाहिगुरु दे चरणां नाल जुड़ गया। सतगुरु ने बचन किया, कहन लगे चार वर्ण चौआ के मर्दन खत दर्शन कर तली रे। चार वर्ण खत्री ब्राह्मण शूद ते वैश, चौआ के मर्दन एदा अर्थ है चारां दे मर्द बंदे। खत दर्शन कर तली रे, खत दा अर्थ है छे, दर्शन दा अर्थ है शास्त्र। जिन्हां विद्वानां ने हाथ दी तली ते छे शास्त्र रखे ने, एदा मतलब जेड़े इन्ने कु विद्वान ने जिस विषय ते बोलना चाहन ते घंटियां बद्दी ओ तकरीर कर सकदे ने। चार वर्ण चौआ के मर्दन खत दर्शन कर तली रे, सुंदर सुगर स्वरूप सियाने, तन भी सोने ने, अकल दी गल भी बड़ी करदे ने, पंचो ही मोए छली रे, उन्हां नू पंजां वकारां ने छलिया। ते मेरे गुरु ग्रंथ साहिब च साहिब कहिंदे ने, जिन मिल मारे पंच सूर वीर, ऐसो कौन बली रे। कोई है एहो जिहा सूरमा जिन्हें पंजां वैरियां नू दल के रख दिता। जिन मिल मारे पंच सूर वीर, ऐसो कौन बली रे। ते साहिब कहिंदे ने, जिन पंच मार बिदार गुदारे, सो पूरा है कली रे। असल विच ओ बहादुर सूरमे जिहड़ा पंजां नू फतेह कर गया। ते अगे पुछिए गुरु अर्जन साहिब, इन्हां पंजां नू किवें काबू करिए। ते साहिब कहिंदे ने, वड्डी कौम बस भागै नहीं, इन्ने कु दृढ़ ने, इन्ने कु पक्के ने, ए बंदे नू छड्डदे नहीं, मोहकम फौज हठली रे, किवें काबू आउणगे। अखीर विच कहन लगे, कहो नानक तिन जन निर्दलिया। उस बंदे ने इन्हां नू पैरां थले दल छलिया, किन्ने साध संगत कह चली रे, जिहड़ा गुरु की संगत दा आसरा लैके नाम जपना शुरू कर दिंदा। कहो नानक तिन जन निर्दलिया, साध संगत कह चली रे, उन्ने इन्हां ते काबू पा लिया। साध संगत कई शब्द ऐसे ने जिहड़े अक्सर असीं सुनने आ पर उहदे अर्थां दी समझ नहीं हुंदी। आ जदों किते मृतक दा समागम हुंदा है ना, भोग पैंदा है, ते इंडिया विच तां अक्सर रागी सिंह ते परिवार दे जीव ही कहिंदे ने, आ शब्द जरूर पढ़िया जे कि बाबा अब ना बसूं ए गांव, एदी अखीर दी पंक्ति है, अब की बार बख्श बंदे को बौर ना भवजल फेरा। पर कदी ए शब्द दे अर्थ करके देखो, सानू तां सिर्फ इन्नी कु पंक्ति सुनाई देंदी है ना, अब की बार बख्श बंदे को बौर ना भवजल फेरा। असलियत ए जे ए वी शब्द केवल मौत नाल संबंधित नहीं, ए वी शब्द पंजां वकारां नाल संबंधित है। मेरे वाहिगुरु एक वारी इन्हां तों छुड़ा दे, परत के जन्म मरण दा ताणा मेरा शायद मोकी जाए। जदों असीं शब्द पढ़ने आ, इह आरंभ हुंदा है, देही गावा जियो धर्म है तो, बसै पंच किरसाना, नैनू नकटू सर्व नू रसपत इंद्री कहा ना माना। हुण इहदे अर्थ बड़े कमाल दे, देही गावा, देही दा अर्थ है शरीर, गावा गावा दा अर्थ है आ पिंड। आपां आम तौर ते हिंदी विच इक शब्द वरतने आ गाम, गाम दा अर्थ पंजाबी विच आपां करने आ पिंड, नगर कर लो, शहर कर लो। कहन लगे देही गावा, साडा शरीर जिहड़ा है ना, एक शहर है, एक पिंड है, ਤੇ ਜਿਵੇਂ ਪਿੰਡ ਦੇ ਵਿੱਚ ਕੋਈ ਆਗੂ ਹੁੰਦਾ ਉਹਨੂੰ ਸਰਪੰਚ ਕਹਿ ਲਓ, ਉਹਨੂੰ ਚੌਧਰੀ ਕਹਿ ਲਓ, ਉਹਨੂੰ ਸਰਦਾਰ ਕਹਿ ਲਓ, ਨੰਬਰਦਾਰ ਕਹਿ ਲਓ, ਕਹਿਣ ਲੱਗੇ ਮੇਰਾ ਸਰੀਰ ਇੱਕ ਪਿੰਡ ਏ ਤੇ ਇਹਦੇ ਵਿੱਚ ਜਿਹੜੀ ਮੇਰੀ ਜਿੰਦ ਏ ਨਾ ਇਹ ਸਰਦਾਰ ਏ ਚੌਧਰੀ ਏ। ਦੇਹੀ ਗਾਵਾ ਜੀਓ ਧਰ ਮੈਂ ਤੋ, ਜੀਓ ਦਾ ਅਰਥ ਜਿੰਦ, ਧਰ ਮੈਂ ਤੋ ਦਾ ਅਰਥ ਜਿੰਦ ਚੌਧਰੀ ਏ ਤੇ ਸਰੀਰ ਇੱਕ ਪਿੰਡ ਏ। ਉਦਾਹਰਨ ਬੜੀ ਸੋਹਣੀ ਗੁਰਦੇਵ ਨੇ ਦਿੱਤੀ, ਕਹਿਣ ਲੱਗੇ ਦੇਹੀ ਗਾਵਾ ਜੀਓ ਧਰ ਮੈਂ ਤੋ, ਕਹਿਣ ਲੱਗੇ ਬਸੇ ਪੰਜ ਕਿਰਸਾਨਾ ਤੇ ਇਸ ਸਰੀਰ ਦੇ ਅੰਦਰ ਪੰਜ ਮੁਜਰੇ ਰਹਿੰਦੇ ਨੇ, ਪੰਜ ਮਜਾਰੇ ਨੇ। ਤੇ ਪੁਰਾਣੇ ਸਮੇਂ ਵਿੱਚ ਚੌਧਰੀਆਂ ਦੀ ਜ਼ਮੀਨ ਨਾ ਆਮ ਤੌਰ ਤੇ ਮਜ਼ਾਰੇ ਵਾਂਦੇ ਹੁੰਦੇ ਸਨ। ਉਹਨਾਂ ਨੇ ਕੀ ਕਰਨਾ, ਕਿਸਾਨ ਰੱਖ ਲੈਣੇ, ਵੰਡਾਈ ਤੇ ਜ਼ਮੀਨ ਦੇ ਦੇਣੀ, ਉਹਨਾਂ ਨੇ ਪੈਲੀ ਵਾਹਣੀ, ਜਦੋਂ ਫਸਲ ਪੱਕਣੀ ਤੇ ਜਿੰਨਾ ਹਿੱਸਾ ਬਣਨਾ ਉਹ ਮਾਲਕ ਦੇ ਘਰ ਦੇ ਆਉਣਾ। ਸਾਹਿਬ ਕਹਿੰਦੇ ਨੇ ਜਿੰਦ ਚੌਧਰੀ ਏ ਤੇ ਇਹਦੇ ਵਿੱਚ ਪੰਜ ਕਿਰਸਾਨਾਂ ਨੂੰ ਜ਼ਮੀਨ ਦਿੱਤੀ ਗਈ ਤੇ ਪੰਜੇ ਜਣੇ ਜਿਹੜੇ ਨੇ ਅੰਦਰ ਨੂੰ ਵਾਂਦੇ ਪਏ। ਪੁੱਛਿਆ ਮਹਾਰਾਜ ਉਹ ਕਿਹੜੇ ਨੇ ਕਿਰਸਾਨ? ਚੌਧਰੀ ਤਾਂ ਹੋ ਗਈ ਜਿੰਦ, ਸਰਦਾਰ ਤਾਂ ਹੋ ਗਈ ਜਿੰਦ, ਸਰੀਰ ਹੋ ਗਿਆ ਪਿੰਡ, ਦੇਈ ਗਾਵਾ ਜੀਓ ਧਰ ਮੈਂ ਤੋ, ਬਸ ਹੈ ਪੰਜ ਕਿਰਸਾਨਾਂ। ਕਿਹੜੇ ਪੰਜ ਕਿਰਸਾਨ ਨੇ? ਸਾਹਿਬ ਕਹਿੰਦੇ ਨੇ ਨੈਨੂ, ਨਕਟੂ, ਸਰਵਣੂ, ਰਸਪਥ, ਇੰਦਰੀ ਕਹਿਆ ਨਾ ਮਾਨਾ। ਕਹਿਣ ਲੱਗੇ ਪੰਜ ਕਿਰਸਾਨ ਨੇ ਨੈਨੂ, ਨੈਨੂ ਦਾ ਅਰਥ ਨੈਣ ਅੱਖਾਂ, ਬਾਣੀ ਵਿੱਚ ਨੈਣੂ ਦਾ ਅੱਖ ਅਰਥ ਮੱਖਣ ਵੀ ਆਇਆ ਤੇ ਇੱਥੇ ਨੈਨੂ ਸ਼ਬਦ ਏ, ਨੈਨੂ ਦਾ ਅਰਥ ਨੇਤਰ। ਪਹਿਲਾ ਕਿਸਾਨ ਨੇ ਅੱਖਾਂ, ਨਕਟੂ, ਦੂਸਰਾ ਕਿਸਾਨ ਏ ਨੱਕ, ਤੀਸਰਾ ਸਰਵਣੂ ਕੰਨ, ਚੌਥਾ ਰਸਪਤ ਦਾ ਅਰਥ ਏ ਰਸਨਾ ਤੇ ਪੰਜਵਾਂ ਇੰਦਰੀ ਕਾਮ ਭੋਗਣ ਦਾ ਵਸੀਲਾ। ਇਹ ਪੰਜ ਕਿਸਾਨ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਰੱਬਾ ਬਚਾ ਲਈ, ਇਹ ਪੰਜੇ ਮੇਰੇ ਵਸ ਨਹੀਂ ਹੋ, ਇਹਨਾਂ ਪੰਜਾਂ ਨੇ ਮੇਰੇ ਅੰਦਰ ਨੂੰ ਤਬਾਹ ਕਰ ਦਿੱਤਾ। ਜੀਓ ਧਰ ਮੈਂ ਤੋ, ਬਸ ਹੈ ਪੰਜ ਕਿਰਸਾਨਾ, ਨੈਨੂ, ਨਕਟੂ, ਸਰਵਣੂ, ਰਸਪਤ, ਇੰਦਰੀ ਕਹਿਆ ਨਾ ਮਾਨਾ। ਕਹਿਣ ਲੱਗੇ ਬਾਬਾ ਅਬ ਨਾ ਬਸੂ ਏ ਗਾਉਂ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ। ਹੁਣ ਮੈਂ ਇਸ ਪਿੰਡ ਵਿੱਚ ਨਹੀਂ ਹੂੰ ਵਸਣਾ, ਕਿੰਨੇ ਜਨਮ ਹੋ ਗਏ ਨੇ ਮੈਨੂੰ ਇਸ ਪਿੰਡ ਵਿੱਚ ਵਸਦਿਆਂ, ਇੱਕ ਚੋਲਾ ਬਦਲਣਾ ਦੂਜਾ ਫਿਰ ਮਿਲ ਜਾਂਦਾ। ਬਾਬਾ ਅਬ ਨਾ ਬਸੂ ਏ ਗਾਉਂ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਾਇਤ ਚੇਤੂ ਨਾਉ ਦਰ ਤੇ ਜਿਹਨੂੰ ਚਿੱਤਰ ਗੁਪਤ ਕਿਹਾ ਜਾਂਦਾ ਹੈ, ਉਹ ਘੜੀ ਘੜੀ ਦੇ ਲੇਖੇ ਮੰਗਦੇ ਨੇ। ਕਹਿਣ ਲੱਗੇ ਦਾਤਿਆ ਹੁਣ ਬਚਾ ਲੈ ਕਾਇਤ ਚੇਤੂ ਨਾਉ। ਅੱਗੇ ਜਿਹੜੇ ਭਗਤ ਜੀ ਨੇ ਬਚਨ ਕਹਿ ਬੜੇ ਕਮਾਲ ਦੇ, ਹੁਣ ਅੱਖਾਂ ਨਾਲ ਅਸੀਂ ਪਰਾਇਆ ਰੂਪ ਤੱਕਣੇ ਆ ਤੇ ਅੰਦਰ ਗੰਦਾ ਹੋਵੇਗਾ, ਮੈਲ ਹੋਵੇਗੀ, ਪਰ ਅੱਖਾਂ ਦਾ ਕੰਮ ਏ ਦੇਖਣਾ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਦੇਖ ਪਰ ਦੇਖਣ ਵਿੱਚ ਆਪਣੀ ਬਿਰਤੀ ਨੂੰ ਕਾਇਮ ਰੱਖੀ। ਜਦੋਂ ਤੂੰ ਤੱਕਣਾ ਸੰਸਾਰ ਨੂੰ ਦੇਖਣਾ, ਦੁਨੀਆਂ ਹੈ ਜ਼ਹਿਰ ਨਾਲ ਭਰੀ, ਪਰ ਜਦੋਂ ਤੂੰ ਦੇਖੇ ਤੇ ਬਿਰਤੀ ਕੀ ਹੋਵੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਤੂੰ ਕਿਤੇ ਕਿਸੇ ਦੇ ਤਨ ਨੂੰ ਦੇਖਣਾ ਤੇ ਅੰਦਰੋਂ ਆਵਾਜ਼ ਆਵੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਜਦੋਂ ਦੇਖਣਾ ਹੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰ ਤਿਰਿਆ ਰੂਪ ਨਾ ਦੇਖੈ ਨੇਤਰ ਸਾਧਕੀ ਟਹਿਲ ਸੰਤ ਸੰਗੇਤ। ਕਹਿੰਦੇ ਨੇ ਇਹਨਾਂ ਨੇਤਰਾਂ ਨਾਲ ਦੇਖ, ਪਰ ਚੇਤੇ ਰੱਖਿਓ ਜਿੱਦਣ ਅੰਤਲਾ ਸਮਾਂ ਆਉਂਦਾ ਨਾ, ਜਿੰਦ ਨੂੰ ਲੇਖਾ ਪੁੱਛਿਆ ਜਾਂਦਾ, ਅੱਖਾਂ ਨੂੰ ਕਦੀ ਕਿਸੇ ਨੇ ਪੁੱਛਿਆ ਨਹੀਂ। ਜਿਹੜੀਆਂ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ ਉਹ ਤਾਂ ਅੱਖਾਂ ਸਰੀਰ ਦੇ ਨਾਲ ਹੀ ਬੁੱਝ ਗਈਆਂ, ਜਿਨ੍ਹਾਂ ਕੰਨਾਂ ਨੇ ਭੈੜਾ ਸੁਣਿਆ ਉਹ ਕੰਨ ਵੀ ਖਤਮ ਹੋ ਗਏ, ਜਿਸ ਜ਼ਬਾਨ ਨੇ ਨਿੰਦਿਆ ਚੁਗਲੀ ਕੀਤੀ ਉਹ ਜ਼ਬਾਨ ਵੀ ਖਤਮ ਹੋ ਗਈ, ਬੋਲ ਮੁੱਕ ਗਿਆ। ਤੇ ਧਿਆਨ ਰੱਖਣਾ ਇੰਦਰੀ ਦਾ ਬਲ ਵੀ ਟੁੱਟ ਗਿਆ, ਅਖੀਰ ਤੇ ਲੇਖਾ ਪੁੱਛਿਆ ਗਿਆ ਜਿੰਦ ਤੋਂ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਕਹਿਣ ਲੱਗੇ ਮੇਰੇ ਵਿਰੁੱਧ ਇੰਨਾ ਵੱਡਾ ਚਿੱਠਾ ਨਿਕਲਿਆ, ਪੰਜ ਕਿਰਸਾਨ ਵਾ ਭਾਗ ਗਏ, ਕਮਾਲ ਦਾ ਬਚਨ ਕਿਹਾ। ਕਹਿਣ ਲੱਗੇ ਜਿਹੜੇ ਨੈਨੂ, ਨਕਟੂ, ਸਰਵਣੂ, ਰਸਪਤ, ਇੰਦਰੀ ਸਨ ਇਹ ਪੰਜੇ ਤਾਂ ਛੱਡ ਕੇ ਚਲੇ ਗਏ, ਇਹ ਤਾਂ ਅੱਗੇ ਲੇਖਾ ਦੇਣ ਵਾਸਤੇ ਗਏ ਨਹੀਂ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਪੰਜ ਕਿਰਸਾਨ ਵਾ ਭਾਗ ਗਏ, ਲੈ ਬੰਨਦਿਓ ਜੀਓ ਦਰਬਾਰੀ। ਇਹਦਾ ਅਰਥ ਹੈ ਮੇਰੀ ਜਿੰਦ ਨੂੰ ਰੱਬ ਦੀ ਦਰਗਾਹ ਵਿੱਚ ਬੰਨਿਆ ਗਿਆ, ਇਹਨਾਂ ਤੋਂ ਕਿਸੇ ਨੇ ਲੇਖਾ ਪੁੱਛੇ ਨਹੀਂ। ਅੱਗੇ ਸਾਹਿਬ ਨੇ ਕਿਹਾ, ਕਹਿਣ ਲੱਗੇ ਫਿਰ ਜਿੰਦ ਨੂੰ ਪੁੱਛਿਆ ਜਾਣਾ, ਕਹਿਤ ਕਬੀਰ ਸੁਣੋ ਰੇ ਸੰਤੋ, ਇਹ ਰੱਬ ਦੇ ਪਿਆਰੇ ਸੰਤ ਜਨੋ ਸੁਣੋ, खेती करो नबेरा, खेती करो नबेरा दा अर्थ ऐसे जन्म विच जो कुछ लेखे मकाने ने मकालो ते रब दे चरना विच बेंती करो वाहगुरु अब की बार बख्श बंदे को बौर ना पबजल फेरा एक वरी तू बख्श दे परत परत के जन्म मरण दा ताना किते तणिया ना रहे। खैर मैं अर्ज कर रहा इनू काबू करन वास्ते गुरु की संगत अत जरूरी है। संगत तो बिना प्यारे कदी अंदर उच्चा नहीं हुंदा। हर एक बंदे अंदर समर्थ है। केड़ा बंदा जेड़ा कहिंदा है मेरे अंदर ताकत नहीं। मैं कल भी अर्ज कीती सी असी लोक ना कई बारी अपने अंदर नू इन्नी कु ढेंदी कला विच लै जाने आ सोचने आ नहीं असी किथे पहुंच सकने आ। नहीं प्यारे फर्क सिर्फ इन्ना कु वे एक विद्वान सज्जन ने बड़ी सोहनी गल कही आपां ना पिंडां विच काली तोरी दा बीज बीजने हुंदे आ। कई बारी आ कद्दू जां काली तोरी दी वल दा बीज बीजिए ना जदों आपां खेत विच बीजने आ ते काली तोरी इन्नी कु वधदी ओ जमीन दे उत्ती वलेटे खाई जाएगी इन्नी कु उलझ जाएगी वधेगी जरूर पर थोड़ी दी थां दे विच उलझ के रह जाएगी फस के रह जाएगी। पर उसे काली तोरी दी वल नू किते रुख दियां जड़ां विच बीज दियो ते उस वल नू एक वारी रुख ते चाड़ना शुरू कर दियो ते चेते रखियो उस एक वल दे अंदर इन्नी कु रब ने ताकत पैदा कीती जिन्ना उच्चा रोके ओनी उच्ची टीसी ते वल चली जांदी है। हुण सोचिए भी एक ओ वाले जेड़ी धरती दे उपर उलझ के रह गई ते दूजी रुख दे नाल इन्नी कु उच्ची चढ़ गई जिन्ना उच्चा रोके ओनी उच्ची ओ वल हो गई। सतगुरु कहिंदे ने प्यारिया मनुख दा जीवन एक काली तोरी दी वल दी तरह हर एक अंदर ताकत ते प्रफुल्लित होण दी दुनियावी तौर ते भी आत्मक तौर ते भी। पर हैरानगी दी बात है जिन्ना नू मिल जांदी है वड्डियां दी संगत जिस तोरी नू वल दी नू मिल गई किते रुख दी संगत जिन्ने उच्चे दी संगत मिलेगी ओनी उच्ची उठ जाएगी। ते चेते रखियो जदों संगत ना मिले जीवन तां बंदे दा फिर भी बतीत हुंदा है ते फिर केवल उन्हां वकारां दे विच उलझ के लंघ जांदा है। ओ विद्वान लिखदा है बैठिए बास बढ़न के खोत बढ़न सो मेल। ए गुरु ग्रंथ साहिब दी तुक नहीं मैं बाहरों अर्ज कर रहा ओ लिखदा बैठिए पास बढ़न के खोत बढ़न सो मेल सभी जानत के बढ़त है बिरख बराबर बेल। सब नू पता है जे वड्डे रुख दी संगत करे ते चेते रखना एक वेल भी एनी प्रफुल्लित हो जांदी। आ सतगुरु की बाणी पढ़ने आ ना ओ सज्जन जिन्हां ने सारी जिंदगी माड़े कर्म कीते ते जिद्दन मेरे गुरु नानक दी संगत कीती उन्हां दे जीवन तब्दील हो गए। कदी पढ़ो खां सतगुरु की बाणी नू आपां देखने आ एक पासे नूर शाह जादूगरनी है मेरे सतगुरु ओदे कोल गए ने ओदा काम किए जंतर मंतर करने तवीत धागे पा के बंदे दे अंदर नू तब्दील कर देना। जे भाई मरदाना गया अपना जोर ओदे ते भी अजमाया ते जदो दीन दुनी दा मालक गया ओदे ते जोर अजमान लगी कोई पेश ना गई ते मेरे सतगुरु ने इको गल कही कहन लगे भलीए तू जंतरा मंत्रा दे नाल लोकां नू तां वस विच करन दी कोशिश कीती पर अफसोस इन्नी उम्र लंघ गई तेरा अपना अंदर ता अजे तक वस होए। लोकां नू वस कीता तेरा अंदर वस होए ते नूर शाह जादूगरनी चरना ते डिग पई कह लगी दीन दुनी दे दात्या अज पहला दिन देखिया किसे ने मेनू जित लिया ते नाले गुरु नानक नू जितना भी किन्ने। भाई गुरदास कहिंदे ने जदों सिद्धा नू बाबा जी मिले ना उन्होंने पूरा जोर लाया जितन दा ते जदों नाना गल बनी ते फिर सारे चरना विच जुड़ के कहन लगे सिद्ध बोलन शुभ बचन धन नानक तेरी वड्डी कमाई। ते लिख देने फिर भाई गुरदास हुण बाबे नू जितना भी किन्ने वे सतगुर आगम आगाद पुरख केड़ा झले गुरु दी झाला गुरु दे सामने किन्ने खलोणा चरना ते डिग पई कहन लगी दात्या ऐस घर विच तू टिक हुण मैं अंदर नू संभालन लई अंदर नू जितन लई मैं चली आ बाहर। ते सतगुरु ने उत्थे गल कही ध्यान रखना भरथरी ने ना एक वैराग शतक लिखे राजा भरथरी ओदे वैराग शतक दा भाष टीका ਕੀਤਾ ਪੰਡਿਤ ਹਰਦਿਆਲ ਨੇ ਤੇ ਉਹਦੇ ਭਾਸ਼ ਟੀਕੇ ਨੂੰ ਪੜ੍ਹਦਿਆਂ ਨਾ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ। ਉਹ ਲਿਖਦਾ ਮਨ ਰਿਪ ਜੀਤੇ ਸਭ ਰਿਪ ਜੀਤੇ। ਧਿਆਨ ਦਿਆ ਜੇ ਇਸ ਪੰਕਤੀ ਵੱਲ, ਫਿਰ ਉਹ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ। ਉਹ ਵੈਰਾਗ ਸ਼ਤਕ ਪੜ੍ਹਿਆ ਤੇ ਹੈਰਾਨਗੀ ਹੋਈ ਵੀ ਇੱਕ ਪੰਕਤੀ ਨੂੰ ਦੋ ਵਾਰੀ ਕਿਉਂ ਕਹਿ ਦਿੱਤਾ। ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਫਿਰ ਲਿਖਦਾ ਮਨ ਰਿਪ ਜੀਤੇ ਸਭ ਰਿਪ ਜੀਤੇ। ਹੁਣ ਜਦੋਂ ਇਹਦੇ ਅਰਥ ਕਰਨੇ ਆ, ਮਨ ਦਾ ਅਰਥ ਸਾਨੂੰ ਸਭ ਨੂੰ ਪਤਾ, ਵਿਚਾਰਾਂ ਦੀ ਇੱਕ ਪੋਟਲੀ, ਖਿਆਲਾਂ ਦਾ ਇੱਕ ਸਮੂਹ। ਮਨ ਕੋਈ ਮਾਸ ਦਾ ਲੋਥੜਾ ਨਹੀਂ, ਇੱਕ ਵਿਚਾਰ ਨੇ, ਇੱਕ ਸੰਸਕਾਰ ਨੇ ਜਿਹੜੇ ਕਈ ਜਨਮਾਂ ਤੋਂ ਤੁਰੇ ਆਉਂਦੇ। ਉਹ ਲਿਖਦਾ ਮਨ ਰਿਪ ਜੀਤੇ, ਰਿਪ ਦਾ ਅਰਥ ਹੈ ਦੁਸ਼ਮਣ, ਜੀਤੇ ਦਾ ਅਰਥ ਹੁੰਦਾ ਜਿੱਤਣਾ। ਪੰਕਤੀ ਬੜੇ ਕਮਾਲ ਦੀ, ਉਹ ਲਿਖਦਾ ਮਨ ਰਿਪ ਜੀਤੇ ਸਭ ਰਿਪ ਜੀਤੇ। ਇਹਦਾ ਅਰਥ ਹੈ ਜੇ ਮਨ ਦੁਸ਼ਮਣ ਜਿਉਂਦਾ ਹੈ ਸਭ ਰਿਪ ਜੀਤੇ, ਤੇ ਜਿਹੜੇ ਵਕਾਰ ਨੇ ਉਹਨਾਂ ਨੇ ਨਾਲ ਜਿਉਂਦੇ ਰਹਿਣੇ। ਅੱਗੇ ਲਿਖਦਾ ਮਨ ਰਿਪ ਜੀਤੇ, ਜੇ ਤੂੰ ਆਪਣੇ ਮਨ ਦੁਸ਼ਮਣ ਨੂੰ ਜਿੱਤ ਲੈ ਸਭ ਰਿਪ ਜੀਤੇ, ਸਮਝ ਲਈ ਤੂੰ ਸਾਰਿਆਂ ਦੁਸ਼ਮਣਾਂ ਨੂੰ ਜਿੱਤ ਲੈ। ਪੰਕਤੀਆਂ ਉਹਨੇ ਦੋ ਵਾਰੀ ਕਹੀਆਂ ਪਰ ਅਰਥ ਬੜੇ ਕਮਾਲ ਦੇ ਬਣੇ। ਤੇ ਜਦੋਂ ਅਸੀਂ ਬਾਬਾ ਜੀ ਦੀ ਬਾਣੀ ਪੜ੍ਹਨੇ ਆ ਤੇ ਸਾਹਿਬ ਕਹਿੰਦੇ ਨੇ ਜੋਗੀ ਦੁਨੀਆਂ ਨੂੰ ਐਵੇਂ ਨਹੀਂ ਜਿੱਤੀਦਾ। ਤੁਸੀਂ ਕਹਿੰਦੇ ਹੋ ਬਾਬਾ ਨਾਨਕਾ ਸਾਰੇ ਤੈਨੂੰ ਮੰਨਦੇ ਨੇ, ਸਾਹਿਬ ਕਹਿੰਦੇ ਨੇ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ। ਸਗਲ ਜਮਾਤੀ ਜੋਗੀਆਂ ਦੇ 12 ਫਿਰਕੇ ਨੇ ਤੇ 12 ਵਿੱਚੋਂ ਜਿਹੜਾ ਆਈ ਫਿਰਕਾ ਸਭ ਤੋਂ ਸ੍ਰੇਸ਼ਟ ਹੈ। ਆਈ ਪੰਥੀ ਸਗਲ ਜਮਾਤੀ, ਕਿਵੇਂ ਦੁਨੀਆਂ ਨੂੰ ਜਿੱਤਣਾ, ਮਨ ਜੀਤਾ ਜਗ ਜੀਤ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਉਹ ਜਾਦੂਗਰਨੀ ਨੂਰ ਸ਼ਾਹ ਕਹਿਣ ਲੱਗੀ ਬਾਬਾ ਅੱਜ ਮੈਂ ਆਪਣੇ ਮਨ ਨੂੰ ਵਸ਼ ਕਰਨਾ, ਬਾਹਰ ਚੱਲੀ ਆ। ਤੇ ਮੇਰੇ ਸਤਿਗੁਰੂ ਨੇ ਉੱਥੇ ਕਿਹਾ ਮਰਦਾਨਿਆ ਰਬਾਬ ਛੇੜ, ਇਹਨੂੰ ਅੰਦਰੋਂ ਪਾਉਣ ਦੀ ਜਾਇਜ਼ ਦੱਸੀ। ਬਚਨ ਕੀਤਾ ਕਹਿਣ ਲੱਗੇ ਇਹ ਆਨੜੀਏ ਮਾਨੜਾ ਕਾਂ ਕਰੇ, ਕਹਿਣ ਲੱਗੇ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ, ਇਹ ਆਨੜੀਏ ਮਾਨੜਾ ਕਾਂ ਕਰੇ ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ, ਇਹ ਆਨੜੀਏ ਦਰ ਤੇ ਇਹ ਆਣੀਏ ਜਿੰਦੇ ਮਾਨੜਾ ਕਾਂ ਕਰੇ, ਕਿਉਂ ਹੰਕਾਰ ਪੀ ਕਰਨੀਏ ਆਪ ਨੇੜੇ ਘਰ, ਸੌ ਹਰ ਰੰਗੋ ਕੀ ਨਾ ਮਾਣੇ, ਪਿਆਰਾ ਪ੍ਰੀਤਮ ਤਾਂ ਤੇਰੇ ਘਰ ਵਿੱਚ ਬੈਠਾ ਬਾਹਰ ਕਿੱਧਰ ਤੁਰ ਪਈ। ਕਹਿਣ ਲੱਗੇ ਸੌ ਨੇੜੇ ਧਨ ਕਮਲੀਏ, ਇਹ ਦਰ ਤੇ ਜੀਵ ਰੂਪੀ ਇਸਤਰੀ ਕਮਲੀਏ, ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ, ਤੇ ਪੁੱਛਿਆ ਪਿਆਰਾ ਮਿਲਦਾ ਕਿਵੇਂ ਵੇ। ਇਸ ਜਦੋਂ ਸ਼ਬਦ ਨੂੰ ਆਪਾਂ ਪੜ੍ਹਦੇ ਹਾਂ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਦੇ ਹਾਂ, ਇਹਦੇ ਵਿੱਚ ਤਿੰਨ ਭੱਬਿਆਂ ਦਾ ਖਿਆਲ ਰੱਖਣਾ। ਸਾਹਿਬ ਕਹਿੰਦੇ ਨੇ ਜੇ ਪ੍ਰੀਤਮ ਨੂੰ ਪਾਣੀ ਭੈਕੀਆਂ ਦੇ ਸਲਾਈਆਂ ਨੈਣੀ, ਜਦੋਂ ਪੁੱਛਿਆ ਨਾ ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸ਼ੋ ਪਾਈ ਹੈ ਕਿਵੇਂ ਮਿਲਦਾ, ਤੇ ਅੱਗੋਂ ਸੁਹਾਗਣ ਨੇ ਕਿਹਾ ਭੈਕੀਆਂ ਦੇ ਸਲਾਈਆਂ ਨੈਣੀ ਆਪਣੀਆਂ ਅੱਖਾਂ ਵਿੱਚ ਰੱਬ ਦੇ ਭੈ ਦਾ ਸੁਰਮਾ ਪਾ, ਭਾਵ ਕਾ ਕਰ ਸ਼ਿੰਗਾਰ ਪ੍ਰੇਮ ਦਾ ਸ਼ਿੰਗਾਰ ਕਰ, ਤੇ ਤੀਜਾ ਭੱਬਾ ਚੇਤੇ ਰੱਖੀ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਸਮਝੀ ਪ੍ਰੀਤਮ ਤੇਰੇ ਘਰ ਵਿੱਚ ਹੀ ਬੈਠਾ ਹੋਇਆ, ਭੈ ਭਾਵ ਤੇ ਭਲਾ। ਖੈਰ ਮੇਰੇ ਗੁਰੂ ਨਾਨਕ ਨੇ ਉਹਦੇ ਅੰਦਰ ਨੂੰ ਟਿਕਾਣ ਦੀ ਜਾਇਜ਼ ਦੱਸੀ। ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਸੀ ਇਹਨਾਂ ਪੰਜਾਂ ਨੂੰ ਕਿਵੇਂ ਜਿੱਤੀਏ, ਪਿਆਰਿਓ ਇਹਨਾਂ ਨਾਲ ਇੱਕ ਜੰਗ ਕਰਨੀ ਪੈਣੀ ਹੈ। ਜੰਗ ਦੇ ਵਿੱਚ ਪੁਰਾਣੇ ਸਮੇਂ ਜਦੋਂ ਸੂਰਮਾ ਨਿਕਲਦਾ ਸੀ ਉਹ ਆਪਣੇ ਸਰੀਰ ਤੇ ਸੰਜੋਹ ਪਾਉਂਦਾ ਸੀ, ਉਹਦੇ ਵਿੱਚ ਗੋਲੀ ਤੀਰ ਤਲਵਾਰ ਦਾ ਫੱਟ ਨਾ ਲੱਗੇ, ਉਹ ਹੱਥ ਵਿੱਚ ਚਮੜੇ ਦੀ ਢਾਲ ਲੈ ਕੇ ਨਿਕਲਦਾ ਸੀ ਜਿਹੜੀ ਗੈਂਡੇ ਦੇ ਖਲ ਦੀ ਚਮ ਦੀ ਬਣੀ ਸੀ, ਉਹ ਆਪਣੇ ਕੋਲ ਹਾਥੀ ਘੋੜੇ ਲੈ ਕੇ ਨਿਕਲਦਾ ਸੀ। ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆ ਸਿੱਖਾਂ ਜਿਵੇਂ ਬਾਹਰ ਦੇ ਦੁਸ਼ਮਣ ਮਾਰਨ ਲਈ ਇੰਨਾ ਸਾਜੋ ਸਮਾਨ ਚਾਹੀਦਾ, ਜੇ ਅੰਦਰ ਦੇ ਦੁਸ਼ਮਣਾਂ ਨੂੰ ਜਿੱਤਣੀ ਤੇ ਤੈਨੂੰ ਦੱਸਾਂ ਕਿ ਉਹ ਜਿਹਾ ਸਾਜੋ ਸਮਾਨ ਲੈ ਕੇ ਜਾਣ। ਅੱਜ ਆਰੰਭਤਾ ਵਿੱਚ ਸਾਹਿਬ ਕਹਿੰਦੇ ਨੇ ਧਿਆਨ ਦਿਆ ਜੇ ਸ਼ਲੋਕ ਸਹਿਸਕ੍ਰਿਤੀ ਦਾ ਇਹ 29 ਸ਼ਲੋਕ ਹੈ। ਸਾਹਿਬ ਕਹਿੰਦੇ ਨੇ ਸੈਨਾ ਸਾਧ ਸਮੂਹ ਸੂਰ ਅਜਿੱਤਨ, ਪਹਿਲੀ ਪੰਕਤੀ ਹੈ ਸੈਨਾ ਸਾਧ ਸਮੂਹ। ਸੈਨਾ ਦਾ ਅਰਥ ਹੈ ਫੌਜ, ਸਾਧ ਦਾ ਅਰਥ ਹੈ ਸੰਤ ਜਨ, ਸਮੂਹ ਦਾ ਅਰਥ ਹੈ ਇਕੱਠ। ਕਹਿਣ ਲੱਗੇ ਸੂਰ ਅਜਿੱਤਨ ਸੂਰ ਦਾ ਅਰਥ ਹੈ ਸੂਰਮਾ, ਅਜਿੱਤੰਗ ਦੇ ਅੱਗੇ ਐੜਾ ਲੱਗਾ, ਅਜਿੱਤੰਗ ਦਾ ਅਰਥ ਹੈ ਜਿਹਨੂੰ ਕਦੀ ਜਿੱਤਿਆ ਨਹੀਂ ਜਾ ਸਕਦਾ। ਸੈਨਾ ਸਾਧ ਸਾਹਿਬ ਕਹਿਣ ਲੱਗੇ ਸਮੂਹ ਸੂਰ ਅਜਿੱਤੰਗ, ਆ ਸਾਧ ਸੰਗਤ ਜਿਹਦੇ ਵਿੱਚ ਤੂੰ ਆਉਂਦਾ ਨਾ, ਇਹ ਰੱਬ ਨੇ ਉਹ ਜੀ ਫੌਜ ਬਣਾ ਦਿੱਤੀ ਏ, ਇਸ ਸੈਨਾ ਦੇ ਉੱਤੇ ਕਦੀ ਵੀ ਕੋਈ ਦੁਸ਼ਮਣ ਹੱਲਾ ਕਰਕੇ ਇਹਨੂੰ ਜਿੱਤ ਨਹੀਂ ਹੋ ਸਕਦਾ। ਸੈਨਾ ਸਾਧ ਸਮੂਹ ਸੂਰ ਅਜਿੱਤੰਗ। ਤੇ ਪੁੱਛਿਆ ਮਹਾਰਾਜ, ਜੰਗ ਲੜਨ ਵਾਸਤੇ ਪਹਿਲਾਂ ਘਰੋਂ ਤੁਰਦਿਆਂ ਤਨ ਤੇ ਸੰਜੋਅ ਪਾਈਦਾ? ਤੇ ਸਾਹਿਬ ਕਹਿੰਦੇ ਨੇ ਜੇ ਤੂੰ ਕਾਮ ਕ੍ਰੋਧ ਨੂੰ ਜਿੱਤਣਾ ਚਾਹੁੰਦਾ, ਵਿਕਾਰਾਂ ਨੂੰ ਸਨਾਹੰਗ, ਸਨਾਹੰਗ ਦਰ ਤੇ ਸੰਜੋਅ ਪਾਣਾ, ਤਨ ਨਿਮਰਤਾ, ਤੂੰ ਆਪਣੇ ਸਰੀਰ ਦੇ ਉੱਤੇ ਨਿਮਰਤਾ ਦਾ ਸੰਜੋਅ ਪਾ, ਆਪਣੇ ਅੰਦਰ ਨੂੰ ਝੁਕਾ ਲੈ, ਨਿਮਰਤਾ ਦੀ ਵਰਦੀ ਪਾ ਕੇ ਮੈਦਾਨੇ ਜੰਗ ਵੀ ਜਾਈ ਜੇ ਤੂੰ ਜਿੱਤਣਾ ਚਾਹੁੰਦਾ। ਸੈਨਾ ਸਾਧ ਸਮੂਹ ਸੂਰ ਅਜਿੱਤੰਗ, ਸਨਾਹੰਗ ਤਨ ਨਿਮਰਤਾ। ਸਾਹਿਬ ਕਹਿੰਦੇ ਨੇ ਆਵ ਦਹੈ ਗੁਣ ਗੋਬਿੰਦ ਰਮਣੰਗ। ਆਵ ਦਹੈ ਦਾ ਅਰਥ ਹੁੰਦਾ ਸ਼ਸਤਰ, ਜਿਵੇਂ ਕਿਰਪਾਨ ਹੋ ਗਈ, ਵਰਸ਼ਾ ਹੋ ਗਿਆ, ਤੀਰ ਹੋ ਗਿਆ, ਭਾਲਾ ਹੋ ਗਿਆ, ਬੰਦੂਕ ਹੋ ਗਈ। ਕਹਿਣ ਲੱਗੇ ਪਿਆਰਿਆ, ਪਰਮੇਸ਼ਵਰ ਦੇ ਗੁਣ ਗਾਣੇ ਅਸਲ ਵਿੱਚ ਇਹ ਸ਼ਸਤਰ ਨੇ ਜਿਨ੍ਹਾਂ ਨਾਲ ਤੂੰ ਅੰਦਰ ਦੇ ਵੈਰੀਆਂ ਤੇ ਫਤਿਹ ਪਾਣੀ। ਹੁਣ ਅਸੀਂ ਕਈ ਵਾਰੀ ਪੜ੍ਹਦੇ ਹਾਂ ਨਾ, ਇੱਕ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਹੁਣ ਕਈ ਵਾਰੀ ਸਾਡੇ ਸਿੱਖ ਜਦੋਂ ਪੜ੍ਹਦੇ ਨੇ ਨਾ ਖਾਲਸਾ ਸੋਏ ਜੋ ਕਰੈ ਨਿਤ ਜੰਗ, ਇਹਦਾ ਮਤਲਬ ਇਹ ਨਹੀਂ ਵੀ ਰੋਜ਼ ਜਾਰੀ ਲੋਕਾਂ ਨਾਲ ਹੀ ਲੜੀ ਜਾਓ, ਆਪਣਿਆਂ ਨੂੰ ਕੁੱਟੀ ਜਾਓ। ਇਹਦਾ ਅਰਥ ਹੈ ਖਾਲਸਾ ਮੇਰਾ ਹੋਵੇ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਲਈ ਰੋਜ਼ ਬਾਣੀ ਦੇ ਸ਼ਬਦ ਨਾਲ ਲੈ ਕੇ ਅੰਦਰ ਜੰਗ ਕਰਦਾ ਪਿਆ। ਸਾਹਿਬ ਕਹਿੰਦੇ ਨੇ ਸੈਨਾ ਸਾਧ ਸਮੂਹ ਸੂਰ ਅਜਿੱਤੰਗ, ਸਨਾਗ ਤਨ ਨਿਮਰਤਾ, ਆਪਦੈ ਗੁਣ ਗੋਬਿੰਦ ਰਮਣੰਗ। ਸ਼ਸਤਰ ਬਣਾ ਤੂੰ ਰੱਬ ਦੇ ਗੁਣਾਂ ਨੂੰ ਚੇਤੇ ਕਰਨਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਬੜਾ ਸੋਹਣਾ ਦਿੱਤਾ, ਪੁਣੇ ਮਹਿਲਾ ਪੰਜਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1363 ਇਹ ਸਲੋਕ ਆਉਂਦਾ ਸਤਿਗੁਰੂ ਦਾ। ਕਹਿੰਦੇ ਨੇ ਧਾਵੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨ ਹੈ। ਕਹਿਣ ਲੱਗੇ ਮੈਂ ਕੋਸ਼ਿਸ਼ ਕਰਨਾ ਰੱਬ ਨੂੰ ਪ੍ਰੇਮ ਕਰਨ ਲਈ, ਦਸੀ ਪਾਸੀ ਜਾਣਾ ਵਾ, ਪਰ ਕੀ ਕਰਾਂ ਇਹ ਜਿਹੜੇ ਮਾਂ ਵਿਖਾਦੀ ਜਿਹੜੇ ਪੰਜ ਵਿਕਾਰ ਨੇ ਮੈਨੂੰ ਰੱਬ ਵੱਲ ਜੁੜਨ ਨਹੀਂ ਦਿੰਦੇ। ਧਾਵੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨ ਹੈ ਤੇ ਇਹ ਦੂਤਾਂ ਨੂੰ ਮੈਂ ਕਿਵੇਂ ਕਾਬੂ ਕਰਾਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਇਹਨੂੰ ਕਾਬੂ ਕਰਨਾ ਹੀ ਨਾ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਜਦੋਂ ਤੂੰ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਜਪੇਗਾ ਤੇ ਇੰਨਾ ਕੁ ਇਕਾਗਰ ਹੋ ਕੇ ਜਪੀ ਜਿਵੇਂ ਤੀਰ ਚਲਾਉਣ ਲੱਗਿਆ ਬੰਦਾ ਸਾਹ ਵੀ ਰੋਕ ਲੈਂਦਾ ਹੈ ਕਿ ਮੇਰੇ ਸਾਹ ਨਾਲ ਵੀ ਨਿਸ਼ਾਨਾ ਕਿਤੇ ਚੁੱਕ ਨਾ ਜਾਏ, ਇੰਨਾ ਟੇਕ ਕੇ ਤੂੰ ਜਪ ਲਈ ਕਿ ਪਿਆਰਿਆ ਅੰਦਰ ਆਪਣੇ ਆਪ ਹੀ ਵਿੰਨਿਆ ਜਾਏਗਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਜੀ, ਜਪੀ ਦਾ ਨਾਮ ਚੱਲਦਿਆਂ ਫਿਰਦਿਆਂ ਜਪ ਲਈਦਾ, ਤੇ ਮੇਰੇ ਮਨ ਚ ਕਈ ਵਾਰੀ ਹੁੰਦਾ ਹੈ ਵੀ ਦੇਖੋ ਲੋਕਾਂ ਨੇ ਨਾ ਰੱਬ ਨੂੰ ਇੱਕ ਖਿਡੌਣਾ ਬਣਾ ਲਿਆ। ਭਗਤ ਕਬੀਰ ਨੇ ਐਵੇਂ ਨਹੀਂ ਸਿੱਖਿਆ, ਕਹਿਣ ਲੱਗੇ ਮੱਥੇ ਤੇ ਵੱਡਾ ਤਿਲਕ, ਹੱਥ ਵਿੱਚ ਮਾਲਾ, ਤੇ ਲੋਕਾਂ ਸਾਹਮਣੇ ਨਿਕਲ ਕੇ ਕਹਿੰਦਾ ਮੈਂ ਰੱਬ ਨੂੰ ਪਾਲਿਆ। ਭਗਤ ਨੇ ਕਿਹਾ, ਕਹਿਣ ਲੱਗੇ ਮਾਥਾ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਣਾ। ਕਹਿੰਦੇ ਚੱਲਦੇ ਫਿਰਦੇ ਨਾਮ ਜਪਣੇ ਆ ਪਿਆਰਿਓ, ਚੱਲਦਾ ਫਿਰਦਾ ਉਹ ਜਪਦਾ ਜੇ ਜਿਹਦਾ ਅੰਦਰ ਪਹਿਲਾਂ ਬੈਠਿਆ ਹੋਇਆ ਟੇਕੇ। ਉਹ ਜਿਸ ਬੰਦੇ ਦਾ ਸਰੀਰ 10 ਮਿੰਟ ਟੇਕੇ ਨਹੀਂ ਬਹਿ ਸਕਦਾ, ਉਸ ਬੰਦੇ ਦਾ ਅੰਦਰ ਕਿੱਥੇ ਆਸ ਕਰੋਗੇ ਟਿਕ ਜਾਏਗਾ? ਸਮਝਣਾ ਇਸ ਗੱਲ ਨੂੰ, ਕੋਈ ਵੀ ਕੰਮ ਕਰਨ ਦੇ ਲਈ ਪੂਰਨ ਟਿਕਾਓ ਚਾਹੀਦਾ। ਇਹ ਅਧਿਆਤਮਕ ਤਾਂ ਵਿਸ਼ਾ ਹੀ ਹੈ ਕੈਸਾ, ਪਰ ਜਦੋਂ ਅੰਦਰ ਟਿਕ ਜਾਏ। ਹੁਣ ਦੇਖੋ ਟਿਕਦਾ ਛੇਤੀ ਕੀਤਿਆਂ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨਾ ਸਿਮਰਨ ਦੀਆਂ ਬਰਕਤਾਂ ਇੱਕ ਪੁਸਤਕ ਲਿਖੀ ਤੇ ਉਹਦੇ ਵਿੱਚ ਉਹਨਾਂ ਗੱਲ ਬੜੀ ਸੋਹਣੀ ਲਿਖੀ। ਉਹ ਕਹਿੰਦੇ ਨੇ ਵੇਖੋ ਮਨ ਛੇਤੀ ਟਿਕਦਾ ਨਹੀਂ, ਜਦੋਂ ਟਿਕਾਉਣ ਦੀ ਕੋਸ਼ਿਸ਼ ਕਰੀਏ ਜਦੋਂ ਆਪਾਂ ਬਾਣੀ ਪੜ੍ਹੀਏ ਭੱਜਦਾ ਉਦੋਂ ਤੇਜ਼। ਇਹਦਾ ਮਤਲਬ ਜਦੋਂ ਬਾਣੀ ਪੜ੍ਹਦੇ ਹਾਂ ਕਹਿੰਦੇ ਆ ਮਨ ਭੱਜਦਾ, ਭੱਜਦਾ ਤੇ ਅੱਗੇ ਵੀ ਹੈ, ਪਰ ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਇਹ ਅੱਖਾਂ ਦੇ ਸਾਹਮਣੇ ਆ ਜਾਂਦਾ, ਅੱਗੇ ਐਂ ਭੱਜੀ ਜਾਂਦਾ, ਧਿਆਨ ਕੋਈ ਨਹੀਂ। ਉਹ ਲਿਖਦੇ ਨੇ ਜਦੋਂ ਟਿਕਾਉਣ ਦੀ ਕੋਸ਼ਿਸ਼ ਕਰੀਏ ਫਿਰ ਜ਼ਿਆਦਾ ਭੱਜਦਾ। ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਆਪਾਂ ਸਾਈਕਲ ਚਲਾਉਣਾ ਸਿੱਖਣੇ ਆ ਨਾ, ਤੇ ਸਾਹਮਣੇ ਦੂਰ ਸੜਕ 10 ਫੁੱਟ ਲੰਮੀ ਚੌੜੀ, ਬੜੀ ਚੌੜੀ ਸੜਕ ਹੈ, ਤੇ ਦੂਰ ਇੱਕ ਨਾ ਇੱਟ ਦਾ ਛੋਟਾ ਜਿਹਾ ਟੁਕੜਾ ਪਿਆ, ਪੱਥਰ ਪਿਆ, ਤੇ ਜਦੋਂ ਆਪਾਂ ਸਾਈਕਲ ਚਲਾਉਣਾ ਸਿੱਖਣੇ ਆ ਨਾ, ਤੇ ਸਾਹਮਣੇ ਧਿਆਨ ਨਹੀਂ ਰੱਖਦੇ, ਪੈਡਲ ਮਾਰਾਂਗੇ ਪੈਡਲ ਵੱਲ ਨਿਗਾਹ ਜਾਏਗੀ, ਤੇ ਕਹਿੰਦੇ ਆ ਉਹ ਸਾਹਮਣੇ ਜਿਹੜਾ ਪੱਥਰ ਪਿਆ ਹੈ ਨਾ, ਇਹਦੇ ਤੇ ਸਾਈਕਲ ਦਾ ਟਾਇਰ ਮੈਂ ਬਿਲਕੁਲ ਨਹੀਂ ਚੜਨ ਦੇਣਾ, ਕਿੰਨੀ ਦੂਰ ਤੋਂ ਕਹਿੰਦੇ ਆ ਨਹੀਂ ਚੜਨ ਦੇਣਾ, ਧੱਕੇ ਦੇ ਨਾਲ ਨਾ ਕਰਦੇ ਆ ਉਹ ਸਿੱਟੇ ਦੇ ਉੱਤੇ ਟਾਇਰ ਚੜ ਜਾਂਦਾ, ਕਿਉਂਕਿ ਨਹੀਂ ਕਾਬੂ ਵਿੱਚ। ਪਰ ਜਦੋਂ ਉਹ ਜਾਚ ਸਿੱਖ ਲਈਏ ਫਿਰ ਪਿਆਰਿਓ ਇੱਟੇ ਦੇਖਣ ਦੀ ਲੋੜ ਨਹੀਂ, ਪੈਡਲ ਦੇਖਣ ਦੀ ਲੋੜ ਨਹੀਂ, ਫਿਰ ਬੰਦਾ ਆਪਣੇ ਆਪ ਹੀ ਦੱਬੀ ਜਾਂਦਾ ਹੈ। ਇਸੇ ਤਰ੍ਹਾਂ ਅੰਦਰ ਦਾ ਵਿਸ਼ਾ ਜੇ ਜਦੋਂ ਗੁਰੂ ਗੁਰੂ ਕਰਦਿਆਂ ਅਭਿਆਸ ਪੱਕ ਜਾਂਦਾ ਤੇ ਫਿਰ ਉਹ ਨਾਮਦੇਵ ਦੀ ਤਰ੍ਹਾਂ ਕਹਿੰਦਾ ਹੈ ਕਿ ਪਿਆਰੇ ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਖੈਰ ਮੈਂ ਆਪਣੇ ਵਿਸ਼ੇ ਤੇ ਅੱਗੇ ਤੁਰਾਂ। ਕਹਿਣ ਲੱਗੇ ਆਪ ਦਹੈ ਗੁਣ ਗੋਬਿੰਦ ਰਮਣੰਗ। ਮੈਂ ਕਹਿੰਦੇ ਨੇ ਸ਼ਸਤਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਕੜੇ ਨੇ ਰੱਬ ਦੇ ਸਿਮਰਨ ਓਟ ਗੁਰ ਸ਼ਬਦ ਕਰ ਚਰਮਣੈ। ਚਰਮਣੈ ਦਾ ਅਰਥ ਹੁੰਦਾ ਚੰਮ। ਓਟ ਗੁਰ ਸ਼ਬਦ ਕਰ ਚਰਮਣੈ। ਕਹਿਣ ਲੱਗੇ ਮੇਰੇ ਲਈ ਸ਼ਸਤਰ ਏ ਨਾਮ ਤੇ ਮੈਂ ਢਾਲ ਬਣਾਇਆ ਗੁਰੂ ਕੇ ਸ਼ਬਦ ਨੂੰ। ਜਦੋਂ ਮੇਰੇ ਸਾਹਮਣੇ ਵਕਾਰ ਹੁੰਦਾ ਤੇ ਮੈਂ ਗੁਰੂ ਕੀ ਬਾਣੀ ਇੰਨੀ ਕੁ ਉੱਚੀ ਉੱਚੀ ਪ੍ਰੇਮ ਨਾਲ ਭਿੱਜ ਕੇ ਪੜ੍ਹਨਾ ਗੁਰੂ ਕਾ ਸ਼ਬਦ ਢਾਲ ਬਣ ਕੇ ਮੇਰੇ ਉੱਤੇ ਉਹਦਾ ਵਾਰ ਨਹੀਂ ਹੋਣ ਦਿੰਦਾ। ਓਟ ਗੁਰ ਸ਼ਬਦ ਕਰ ਚਰਮਣੈ। ਸਾਹਿਬ ਅੱਗੇ ਕਹਿੰਦੇ ਨੇ ਅਰੂੜ ਤੇ ਅਸਵ ਰਥ ਨਾਗੈ ਬੁਝੰਤੇ ਪ੍ਰਭ ਮਾਰ ਗਏ। ਤੇ ਪੁਰਾਣੇ ਸਮੇਂ ਨਾ ਸੈਨਾ ਨੂੰ ਧਾਵਾ ਕਰਨ ਦੇ ਤਿੰਨ ਚਾਰ ਤਰੀਕੇ ਸਨ, ਹਾਥੀਆਂ ਦੀ, ਘੋੜਿਆਂ ਦੀ, ਰੱਥਾਂ ਦੀ ਤੇ ਪੈਦਲ ਤੁਰਨਾ। ਸਾਹਿਬ ਕਹਿਣ ਲੱਗੇ ਅਰੂੜ ਤੇ ਦਾ ਅਰਥ ਹੁੰਦਾ ਚੱਲਣਾ, ਚੜ੍ਹਾਈ ਕਰਨੀ, ਸਵਾਰੀ ਕਰਨੀ। ਅਸਵ ਦਾ ਅਰਥ ਹੈ ਘੋੜਾ, ਰਥ, ਉਹ ਘੋੜੇ ਜਿਹੜੇ ਰਥ ਅੱਗੇ ਜੋਏ ਨੇ। ਕਹਿਣ ਲੱਗੇ ਨਾਗਾ, ਨਾਗਾ ਦਾ ਅਰਥ ਹਾਥੀ। ਬੁਝੰਤੇ ਪ੍ਰਭ ਮਾਰ ਗਏ, ਕਹਿੰਦੇ ਨੇ ਮੇਰੇ ਵਾਸਤੇ ਘੋੜੇ ਹਾਥੀ ਉਹ ਨੇ ਜਦੋਂ ਮੈਂ ਗੁਰਮੁਖ ਪਿਆਰਿਆਂ ਕੋਲ ਬੈਠ ਕੇ ਵਾਹਿਗੁਰੂ ਦੇ ਘਰ ਦਾ ਰਸਤਾ ਪੁੱਛਣਾ ਵਾ ਨਾ, ਇਹ ਮੇਰੇ ਵਾਸਤੇ ਲੜਾਈ ਦੀ ਅਸਵਾਰੀ, ਮੈਂ ਇਹਨਾਂ ਤੇ ਅਸਵਾਰੀ ਕਰਨਾ ਵਾ। ਸਾਹਿਬ ਅੱਗੇ ਕਹਿੰਦੇ ਨੇ ਵਿਚਰਤੇ ਨਿਰਭਯੰਗ ਸ਼ਤਰ ਸੈਨਾ। ਤੇ ਜਿਹਦੇ ਕੋਲ ਗੁਰੂ ਕਾ ਸ਼ਬਦ ਹੋਵੇ, ਨਾਮ ਹੋਵੇ, ਉਹ ਦੁਸ਼ਮਣਾਂ ਦੀ ਫੌਜ ਵਿੱਚ ਐਨ ਨਿਰਭੈ ਹੋ ਕੇ ਵਿਚਰਦਾ, ਉਹਨੂੰ ਕਿਸੇ ਦਾ ਭੈ ਨਹੀਂ। ਤਯੰਤੇ ਗੋਪਾਲ ਕੀਰਤਨੇ, ਕਿਉਂਕਿ ਰੱਬ ਦਾ ਕੀਰਤਨ ਉਹਨੇ ਇੰਨਾ ਕੁ ਭਿੱਜ ਕੇ ਕੀਤਾ, ਉਹਨੂੰ ਹੁਣ ਪੰਜਾਂ ਵਿਕਾਰਾਂ ਦਾ ਕੋਈ ਡਰ ਨਹੀਂ। ਤੇ ਗੁਰੂ ਪੰਚਮ ਪਿਤਾ ਅਖੀਰ ਵਿੱਚ ਕਹਿੰਦੇ ਨੇ ਜਿੱਤੇ ਪ੍ਰਿਥਵ ਵਿਸ਼ਵ ਸੰਸਾਰ ਹੈ, ਉਹਨੇ ਸਾਰੀ ਦੁਨੀਆਂ ਨੂੰ ਜਿੱਤ ਲਿਆ ਜਿਸ ਬੰਦੇ ਨੇ ਆਪਣੇ ਅੰਦਰ ਨੂੰ ਜਿੱਤ ਲਿਆ। ਅੰਦਰ ਨੂੰ ਜਿੱਤਣਾ ਹੈ ਬਹੁਤ ਬਿਖਮ, ਪਰ ਗੁਰੂ ਕਿਰਪਾ ਕਰੇ ਕਿਤੇ ਕੋਈ ਸ਼ਬਦ ਦੀ ਕਮਾਈ ਕਰੇ। ਨਾਨਕ ਵਸਨ ਕਰੋਤ ਪੰਜ ਤਸਕਰੈ। ਤਸਕਰਾ ਦਾ ਅਰਥ ਡਾਕੂ, ਤਸਕਰੀ ਕਰਨ ਵਾਲੇ, ਜਿਹੜੇ ਪੰਜ ਵਿਕਾਰ ਕਹਿੰਦੇ ਨੇ ਮੇਰੇ ਅੰਦਰ ਨੂੰ ਠੱਗਦੇ ਪਏ ਸਨ। ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਿਮਰਤਾ ਦਾ ਸੰਜੋਗ ਪਾਇਆ, ਜਦੋਂ ਸਾਹਿਬ ਜੀ ਕਹਿੰਦੇ ਨੇ ਮੈਂ ਰੱਬ ਦੇ ਗੁਣ ਗਾਣਿਆਂ ਨੂੰ ਸ਼ਸਤਰ ਬਣਾਇਆ, ਮੈਂ ਗੁਰੂ ਕੇ ਸ਼ਬਦ ਦੀ ਬਣਾਈ ਢਾਲ, ਫਿਰ ਕਹਿੰਦੇ ਨੇ ਰੱਬ ਨੇ ਕਿਰਪਾ ਕੀਤੀ, ਮੈਂ ਪੰਜਾਂ ਵਿਕਾਰਾਂ ਨੂੰ ਜਿੱਤ ਕੇ ਆ ਗਿਆ। ਪਿਆਰਿਓ ਆਓ ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਇਹੀ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰ, ਅਵਰ ਪੰਚ ਹਮ ਏਕ ਜਨਾ, ਇਹ ਪੰਜ ਨੇ, ਮੈਂ ਇਕੱਲਾ ਵਾਂ, ਕਿਉਂ ਰਾਖੂ ਘਰ ਬਾਹਰ ਮਨਾ, ਕਿਵੇਂ ਅੰਦਰ ਨੂੰ ਬਚਾਵਾਂ, ਮਾਰੈ ਲੁੱਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਣਾ। ਤੇ ਸਤਿਗੁਰੂ ਕਹਿੰਦੇ ਨੇ ਪਤਾ ਕਿਹਦੇ ਅੱਗੇ ਪੁਕਾਰ ਕਰਨੀ ਹੈ, ਸ੍ਰੀ ਰਾਮ ਨਾਮਾ ਉਚਰ ਮਣਾ, ਆਮ ਆਗੈ ਜਮਦਲ ਬਿਖਮ ਘਣਾ। ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਨਾਮ ਤੇਰੇ ਅੰਦਰ ਨੂੰ ਜ਼ਰੂਰ ਟਿਕਾਏਗਾ, ਪਰ ਸ਼ਰਤ ਇੱਕ ਕਿ ਨਾਮ ਜਪ ਕੇ ਨਾਲ ਮਨ ਵੀ ਹੋਵੇ ਮੈਂ ਅੰਦਰ ਨੂੰ ਟਿਕਾਣਾ। ਇਹ ਨਹੀਂ ਉੱਤੋਂ ਉੱਤੋਂ ਵਾਹਿਗੁਰੂ ਕਰੇ ਤੇ ਵਿੱਚੋਂ ਵਿੱਚੋਂ ਫਿਰ ਉਹੀ ਵਿਕਾਰਾਂ ਵਾਲੀ ਗੱਲ, ਨਹੀਂ ਅੰਦਰ ਨੂੰ ਟਿਕਾਏ, ਗੁਰੂ ਮਿਹਰ ਕਰੇ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ,